ਗੁਰੂ ਮਹਾਰਾਜ ਦੀ ਸਤਿ ਮਾਤਾ ਸਾਹਿਬ ਸੰਗਤ ਜੀ ਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਆਪ ਜੀ ਨੇ ਸੋਧਾ ਦੇ ਪਾਠ ਤੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਗੁਰੂ ਸਾਹਿਬ ਜੀ ਦੀ ਪਵਿੱਤਰ ਪਾਵਨ ਜੋ ਇਤਿਹਾਸ ਦੀ ਕਥਾ ਚੱਲ ਰਹੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਪਾਤਸ਼ਾਹ ਦੇ ਕੋਲ ਭਾਈ ਪਾਰੋ ਪਰਮ ਹੰਸ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਨੇ, ਡੰਡੇ ਦੇ ਰਹਿਣ ਵਾਲੇ ਉਹ ਗੁਰਸਿੱਖ ਗੁਰੂ ਅੰਗਦ ਦੇਵ ਜੀ ਕੋਲ ਹਾਜ਼ਰ ਹੋਏ ਸੀ। ਗੁਰੂ ਅੰਗਦ ਦੇਵ ਜੀ ਦੀ ਹਾਜ਼ਰੀ ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਪਰਮ ਹੰਸ ਕੀ ਹੁੰਦਾ ਹੈ? ਮਹਾਰਾਜ ਨੇ ਦੱਸਿਆ, ਪਹਿਲੀ ਪਹਿਲਾਂ ਹੰਸ ਨੂੰ ਸਮਝ ਲਓ, ਫਿਰ ਪਰਮ ਹੰਸ ਦੀ ਵੀ ਸਮਝ ਆ ਜਾਵੇ। ਮਹਾਰਾਜ ਕਹਿੰਦੇ, ਹੰਸ ਉਹ ਹੁੰਦਾ ਹੈ ਜਿਹੜਾ ਮੋਤੀ ਖਾਂਦਾ ਹੈ, ਮਾਨ ਸਰੋਵਰ ਤੇ ਰਹਿੰਦਾ ਹੈ, ਬੜੀ ਲੰਮੀ ਉਡਾਰੀ ਭਰਦਾ ਹੈ ਤੇ ਪਾਣੀ ਵਿੱਚ ਤਰੇ ਤਾਂ ਵੀ ਬਹੁਤ ਲੰਮੀ ਤਾਰੀ ਤਰ ਲੈਂਦਾ ਹੈ। ਹੰਸ ਤਰ ਵੀ ਲੈਂਦਾ ਹੈ, ਹੰਸ ਉੱਡ ਵੀ ਲੈਂਦਾ ਹੈ ਤੇ ਹੰਸ ਮੋਤੀ ਖਾਂਦਾ ਹੈ, ਮਾਨ ਸਰੋਵਰ ਤੇ ਰਹਿੰਦਾ ਹੈ। ਤੇ ਇੱਕ ਉਹਦੀ ਵੱਡੀ ਵਿਸ਼ੇਸ਼ਤਾ ਇਹ ਹੈ, ਉਹਦੇ ਸਾਹਮਣੇ ਦੁੱਧ ਤੇ ਪਾਣੀ ਮਿਕਸ ਕਰਕੇ ਰੱਖ ਦਿਓ, ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰ। ਹੁਣ ਤੁਸੀਂ ਪਰਮਹੰਸ ਬਾਰੇ ਪੁੱਛਿਆ, ਪਰਮਹੰਸ ਗੁਰੂ ਰੂਪੀ ਸਰੋਵਰ ਤੇ ਰਹਿੰਦਾ ਹੈ ਤੇ ਗੁਰੂ ਦੇ ਸ਼ਬਦ ਰੂਪੀ ਮੋਤੀ ਖਾਂਦਾ ਹੈ ਤੇ ਬ੍ਰਹਮ ਗਿਆਨ ਦੀ ਆਕਾਸ਼ ਮੰਡਲ ਦੀ ਉੱਚੀ ਉਡਾਰੀ ਭਰਦਾ ਹੈ ਤੇ ਸੰਸਾਰ ਸਮੁੰਦਰ ਦੀ ਲੰਮੀ ਤਾਰੀ ਕਰਦਾ। ਪਰ ਉਹ ਜਿਹੜਾ ਪਰਮ ਹੰਸ ਹੈ, ਉਹਦੇ ਸਾਹਮਣੇ ਦੁੱਧ ਤੇ ਪਾਣੀ, ਆਤਮਾ ਤੇ ਸਰੀਰ ਮਿਕਸ ਹੋਏ ਪਏ। ਆਤਮਾ सती है, आत्मा अमर है, आत्मा सत्य चित आनंद स्वरूप है, उस तो उल्टा शरीर दुख जड़ रूप है, दुख रूप है, जड़ रूप है, ते असत रूप है। आत्मा ने सदा रहना है, शरीर ने सदा नहीं रहना। आत्मा चेतन है, शरीर जड़ है, ते आत्मा आनंद स्वरूप है, शरीर दुख रूप है, पर ये दोनों मिक्स होए पड़े। पता नहीं लगता भी शरीर दे विच आत्मा की सत्ता करके शरीर भी चेतन ही नजर आता, आत्मा की सत्ता करके शरीर भी सच्चा नजर आता। भी सामने दिखते हम कोई बंदा बैठा सामने, अपना तो ये है ही नहीं, सारे कहने कमरे वो सामने दिखता तो है, पर वो शरीर आत्मा करके दिख रहा है। जो आत्मा निकल जाए वो नहीं दिखेगा। एक मिट्टी हम जाके संस्कार करते हुए फ्यूनल होम से जाके तो उस गल समझ दे नहीं जाने, बंदा तो सामने दिसदा, पर बंदा दिसदा आत्मा करके, शरीर करके थोड़ा दिसदा। शरीर शरीर सच्चा दिसदा है आत्मा करके, शरीर हलदा जुलदा तुरदा फिरदा है आत्मा करके। शरीर में कोई आनंद सुख अनुभव होंदा है तो आत्मा करके होंदा है। ये गल गुरु अंगद देव जी भाई पारो किवें समझा रहे हैं, ये अगे सरवण करिए प्यार आत्मी सतनाम श्री वाहेगुरु साहिब जी सतनाम श्री वाहेगुरु साहिब जी। जदों कोई ज्ञानी पुरुष अपनी आत्मा अपने शरीर तो वखरा समझ लें, उन्होंने ये निश्चा हो जाता है, ये मत धारण कर लेंदा कि मैं शरीर नहीं हाँ, ये शरीर तो मेरा घोड़ा है, ये मेरा राज का मकान है, ये मैं इनू वरतना है, जिन्ना चिर मैं ये रहना है इन्हू वरतना, पर ये मैं हमेशा नहीं रहना। इदा के शरीर मैं बहुत बदल चुका हाँ, अगे भी पता नहीं किन्ने को बदलने हैं, इस करके मैं इस शरीर तो वखरा हूँ। जो ये बंदा निश्चा कर लेता है उदो समझो परमहंस बन जाता है। जो अपने विषयों के रसा वास्ते पाप नहीं करता, चोरी नहीं करता, यारी नहीं करता, ठगी बेईमानी नहीं करता, उन्होंने चीजा तो उन्होंने उपरानता आप ही हो जाती है। ये तो एवं ही झूठा पसारा है। पानी के बिच रहा हुआ कमल का फूल पानी तो लेप रहा है, किन्ना भी पानी बिच तूफान आवे, हलचल आवे, पानी उच्चा होवे, कमल का फूल उन्ना ही उच्चा उच्चा हो ही जाता। इस तरह संसार के जिन्हें भी हलचल तूफान आते ने, घेरियां आदियां ने, जिंदगी दुख सुख आते ने, ब्रह्म ज्ञानी उन्होंने उच्चा रहा है। जैसे जल में कमल लाल मुर्ग आई ने साने, सुरत शब्द का सागर तरिया नानक नाम रखाने। जिमें कमल का फुल सूरज वाले पास ध्यान रखता है, तो पानी जिन्ना उच्चा हो जाए कमल का फुल होर उच्चा हो जाता है, तो डुबदा नहीं पानी में। इसे तरह जिहड़ा सतसंग जी ज्ञानी पुरुष ब्रह्म ज्ञानी आत्म ज्ञानी परमहंस है, गुरु अंगद देव जी कहिंदे उह परमात्मा वल ध्यान रखता है। ज्यों ज्यों माया दे संसार दे पानी उपर हुंदे नहीं, ते त्यों त्यों गुरु का सिख उस तों होर उपर होकर परमात्मा वल ध्यान लाउंदा है। रंजक भर भी उहनूं संसार दे विषयां दा रस गल नहीं छू सकता, परमहंस गुरसिख संसार विच गुरु अंगद देव जी कहिंदे इस तरह रहिंदा है। आत्म ध्यान धारण है, आत्मा विच ध्यान रखदा है, अपने स्वरूप विच लीन रहिंदा है, अपने शरीर तों परे हो के अपने आप नूं आत्मा समझदा, शरीर नहीं समझदा। करने के लिए सुख दुख जब पर जाए,
जब कोई प्रीत दुख जन सुख पा जावे,
जिनते हर कन सुख दाए।
वो ए नहीं समझदा कि मैनू दुख हो रहा, कहिंदा शरीर नूं हो रहा हो ही जावे, शरीर नूं सुख हो रहा हो ही जावे। ਉਹ ਸਰੀਰ ਦੇ ਦੁੱਖ ਤੋਂ ਸਰੀਰ ਦੇ ਸੁੱਖ ਤੋਂ ਉੱਪਰ ਹੁੰਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸਨੇਹ ਹਰ ਪੈਰ ਨਹੀਂ ਜਾ ਕੇ ਕੰਚਨ ਮਾਟੀ ਮੰਨ। ਮੈਂ ਨਿੰਦਿਆ ਮੈਂ ਉਸ ਜਾ ਕੇ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹਿ ਨਿਆਰੋ ਨਾਹੀਂ ਮਾਨ ਅਪਮਾਨਾ। ਆਸਾ ਮਨਸਾ ਸਰਬ ਤਿਆਗੈ ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਦੇ ਪਰਸੈ ਨਾਹੀਂ ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਦੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਪਾਣੀ। ਐਸਾ ਪਰਮ ਹੰਸ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਗਿਆਨੀ ਪੁਰਸ਼ ਵੀ ਸੰਸਾਰ ਵਿੱਚ ਅਗਿਆਨੀ ਤੋਂ ਹੀ ਵਰਤਦਾ ਹੈ, ਦੁਨੀਆਂ ਵਿੱਚ ਉੱਦਾਂ ਹੀ ਰਹਿੰਦਾ ਜਿਵੇਂ ਅਗਿਆਨੀ ਪੁਰਸ਼ ਰਹਿੰਦੇ ਹਨ। ਪਤਾ ਨਹੀਂ ਲੱਗਦਾ ਵੀ ਇਹ ਗਿਆਨੀ ਹੈ, ਉਹ ਹੁੰਦਾ ਅੰਦਰੋਂ ਨਿਰਲੇਪ ਹੈ, ਪਰ ਬਾਹਰੋਂ ਇੱਦਾਂ ਲੱਗਦਾ ਵੀ ਇਹ ਤਾਂ ਮਾਇਆ 'ਚ ਫਸਿਆ ਹੋਇਆ। ਇਹ ਵੀ ਰੋਟੀ ਖਾਂਦਾ, ਇਹ ਵੀ ਸੌਂਦਾ, ਇਹਦੀਆਂ ਵੀ ਦੋ ਅੱਖਾਂ ਨੇ, ਦੋ ਹੱਥ ਨੇ, ਦੋ ਪੈਰ ਨੇ। ਸਾਡੇ ਵਰਗੇ ਲੋਕ ਨੂੰ ਆਮ ਬੰਦਾ ਹੀ ਸਮਝਦੇ ਹਨ, ਪਰ ਉਹ ਹੁੰਦਾ ਅੰਦਰੋਂ ਨਿਰਲੇਪ। ਹਾਂਜੀ, ਉਹ ਗਿਆਨੀ ਪੁਰਸ਼ ਆਮ ਲੋਕਾਂ ਤਰ੍ਹਾਂ ਵਰਤਦਾ ਹੋਇਆ ਵੀ ਅੰਦਰੋਂ ਗਿਆਨੀ ਹੁੰਦਾ, ਬਾਹਰੋਂ ਕੁਲਾ ਅਗਿਆਨੀ ਹੁੰਦਾ। ਲੋਕ ਕਹਿੰਦੇ ਸਾਡੇ ਵਰਗਾ ਹੀ ਆ, ਸਾਰੀ ਉਮਰ ਬ੍ਰਹਮ ਗਿਆਨੀ ਦਾ ਉਹਦੇ ਘਰਦਿਆਂ ਨੂੰ ਵੀ ਪਤਾ ਲੱਗਦਾ। ਬ੍ਰਹਮ ਗਿਆਨੀ ਮਹਾਂਪੁਰਸ਼ ਦਾ ਭੇਦ ਬ੍ਰਹਮ ਗਿਆਨੀ ਜਾਣਦੇ, ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਾਣਦੇ, ਦੂਸਰੇ ਉਹਨੂੰ ਆਮ ਹੀ ਸਮਝਦੇ। ਉਹ ਸੰਸਾਰ ਦੇ ਵਿੱਚ ਏਦਾਂ ਵਰਤਦਾ ਜਿਵੇਂ ਪ੍ਰਾਹੁਣਾ ਆਇਆ ਹੋਵੇ, ਜਾਂ ਏਦਾਂ ਸਮਝਦਾ ਵੀ ਜਿਵੇਂ ਮੈਂ ਸੁਪਨਾ ਦੇਖ ਰਿਹਾ। ਜਿਵੇਂ ਸੁਪਨਾ ਅਰ ਦੇਖਣਾ, ਐਸੇ ਜਗ ਤੋਂ ਜਾਣ ਕਿ ਮੈਂ ਸੁਪਨਾ ਦੇਖ ਰਿਹਾ। ਇਹ ਸੁਪਨੇ ਦੀ ਕੋਈ ਵੀ ਚੀਜ਼ ਸੱਚੀ ਨਹੀਂ। ਜਿਵੇਂ ਰਾਤ ਨੂੰ ਸੁਪਨੇ 'ਚ ਹਾਥੀ ਘੋੜੇ ਮਿਲ ਜਾਣ, ਬਹੁਤ ਮਹਿੰਗਾ ਸਮਾਨ ਮਿਲ ਜਾਵੇ, ਗਾਦੇ ਬਣ ਜਾਈਏ, ਬਾਦਸ਼ਾਹ ਬਣ ਜਾਈਏ, ਪਰ ਜਦੋਂ ਅੱਖ ਖੁੱਲ੍ਹੇਗੀ ਤਾਂ ਰਾਜ ਭਾਲ, ਹਾਥੀ ਘੋੜੇ, ਗੱਡੀਆਂ, ਕਾਰਾਂ, ਸਭ ਪ੍ਰੋਪਰਟੀ ਖਤਮ। ਇੱਦਾਂ ਹੀ ਸੰਸਾਰ ਦੇ ਸੁੱਖ ਸਾਰੇ ਸੁਪਨੇ ਦੇ ਸੁੱਖ ਨੇ। ਜੇ ਸੁਪਨੇ ਦੇ ਦੁੱਖ ਵੀ ਹੋਣ ਤਾਂ ਵੀ ਸੁਪਨੇ ਦੇ ਹੀ ਦੁੱਖ ਹੁੰਦੇ ਨੇ, ਸਦਾ ਨਹੀਂ ਹੁੰਦੇ। ਸੁਪਨੇ ਦੇ ਵਿੱਚ ਸੱਪ ਆ ਗਿਆ ਅਸੀਂ ਡਰ ਗਏ, ਸੁਪਨੇ ਵਿੱਚ ਸ਼ੇਰ ਆ ਗਿਆ ਅਸੀਂ ਡਰ ਗਏ, ਸੁਪਨੇ 'ਚ ਕੋਈ ਦੁਸ਼ਮਣ ਸਾਨੂੰ ਮਾਰਨ ਲੱਗਿਆ ਅਸੀਂ ਡਰ ਗਏ, ਸੁਪਨੇ 'ਚ ਕੋਈ ਫਲੱਡ ਆ ਗਿਆ, ਕੋਈ ਹੜ ਆ ਗਿਆ, ਕੋਈ ਭੂਚਾਲ ਆ ਗਿਆ ਅਸੀਂ ਡਰ ਗਏ, ਸੁਪਨੇ 'ਚ ਗਰੀਬੀ ਆ ਗਈ, ਤੰਗੀ ਆ ਗਈ, ਭੁੱਖਮਰੀ ਆ ਗਈ ਅਸੀਂ ਡਰ ਗਏ। ਪਰ ਜਦੋਂ ਅੱਖ ਖੁੱਲ੍ਹਦੀ ਹੈ ਉਹ ਭੁੱਖਮਰੀ, ਉਹ ਤੰਗੀ, ਉਹ ਡਰ ਖਤਮ ਹੋ ਜਾਂਦਾ। ਕਿਸੇ ਤਰ੍ਹਾਂ ਸੁੱਖ ਵੀ ਖਤਮ ਹੋ ਜਾਂਦਾ, ਸੁਪਨੇ ਦਾ ਦੁੱਖ ਵੀ ਖਤਮ ਹੋ ਜਾਂਦਾ। ਇਹ ਤਾਂ ਫਿਰ ਮੇਰੇ ਨਾਲ ਦੁਨੀਆਂ 'ਚ ਦੁੱਖ ਸੁੱਖ ਤੋਂ ਬਣਿਆ, ਸਰੀਰ ਨਾਲ ਸੁਪਨੇ ਵਿੱਚ ਹੈ, ਮੈਂ ਇਸ ਤੋਂ ਨਿਆਣਾ ਹਾਂ। ਇਹ ਸੋਚ ਕੇ ਉਹਨੂੰ ਉਸ ਤੋਂ ਆਪਣੇ ਬਿਰਤੀ ਨੂੰ ਨਿਆਣਾ ਰੱਖਦਾ ਹੈ।
ਬੰਧਨ ਬੋਧ ਨਹੀਂ ਪੁੰਨਤਾ,
ਫਿਰ ਉਸ ਪਰਮ ਹੰਸ ਨੂੰ ਬੰਧਨ ਨਹੀਂ ਪੈਂਦੇ, ਸੰਸਾਰ ਦੇ ਚਮੇਲੇ ਨਹੀਂ ਪੈਂਦੇ। ਉਹ ਦੁਨੀਆਂ ਵਿੱਚ ਨਿਰਲੇਪ ਰਹਿੰਦਾ ਹੈ, ਉਹ ਸੰਸਾਰ ਦੇ ਬੰਧਨਾਂ ਤੋਂ ਮੁਕਤ, ਜੀਵਨ ਮੁਕਤ ਕਹਿੰਦੇ ਨੇ। ਜੀਵਨ ਮੁਕਤ ਬਾਣੀ ਬੜੀ ਵਾਰੀ ਆਉਂਦਾ, ਜੀਵਨ ਮੁਕਤ ਤਾਂ ਜੀਵਨ ਮੁਕਤ ਹੁੰਦਾ, ਜਿਉਂਦਿਆਂ ਹੀ ਉਹ ਮੁਕਤ ਹੁੰਦਾ, ਉਹਨੂੰ ਮਰ ਕੇ ਮੁਕਤੀ ਲੈਣ ਦੀ ਲੋੜ ਨਹੀਂ, ਉਹ ਜਿਉਂਦਿਆਂ ਹੀ ਮੁਕਤ ਹੁੰਦਾ। ਉਹ ਬ੍ਰਹਮ ਵਿੱਚ ਹੀ ਲੀਨ ਰਹਿੰਦਾ, ਬ੍ਰਹਮ ਵਿੱਚ ਸਮਾਇਆ ਰਹਿੰਦਾ, ਸੰਸਾਰ ਵਿੱਚ ਰਹਿੰਦਾ ਵੀ ਉਹ ਸੰਸਾਰ ਤੋਂ ਪਰੇ ਰਹਿੰਦਾ, ਸਰੀਰ ਵਿੱਚ ਰਹਿੰਦਾ ਹੋਇਆ ਵੀ ਉਹ ਸਰੀਰ ਤੋਂ ਪਰੇ ਰਹਿੰਦਾ, ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਉਹ ਪਰਿਵਾਰ ਤੋਂ ਪਰੇ ਰਹਿੰਦਾ। ਉਹ ਰਹਿੰਦਾ ਕਿੱਥੇ ਹੈ? ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਕਿੱਥੇ ਉਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਨਾਮ ਪਰਵਾਸ। ਸੁਣ ਕੇ ਭਾਈ ਪਾਰੋ ਜੀ ਬੜੇ ਖੁਸ਼ ਹੋਏ, ਗੁਰੂ ਅੰਗਦ ਦੇਵ ਜੀ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ। ਭਾਈ ਪਾਰੋ ਆਪਣੀ ਆਤਮਾ ਵਿੱਚ ਪਰਮਾਤਮਾ ਦੀ ਵਿਚਾਰ ਕਰਨ ਲੱਗਾ। ਗੁਰੂ ਅੰਗਦ ਦੇਵ ਜੀ ਦੀ ਭਾਈ ਪਾਰੋ ਨੇ ਬੜੀ ਸੇਵਾ ਕੀਤੀ। ਸ੍ਰੀ ਖੰਡੂਰ ਸਾਹਿਬ ਰਹਿ ਕੇ ਕਦੀ ਆਪਣੇ ਪਿੰਡ ਚਲਾ ਜਾਂਦਾ ਸੀ, ਕਦੀ ਗੁਰੂ ਸਾਹਿਬ ਕੋਲ ਰਹਿ ਕੇ ਸੇਵਾ ਕਰਦਾ ਸੀ। ਜਦੋਂ ਤੀਸਰੇ ਪਾਤਸ਼ਾਹ ਗੱਦੀ ਤੇ ਬੈਠੇ, ਉਹਨਾਂ ਦੀ ਵੀ ਸੇਵਾ ਭਾਈ ਪਾਰੋ ਨੇ ਬਹੁਤ ਜ਼ਿਆਦਾ ਕੀਤੀ ਹੈ। ਉਹਨਾਂ ਦੀ ਸੇਵਾ ਤੇ ਬੜੇ ਪ੍ਰਸੰਨ ਹੁੰਦੇ ਨੇ। ਕਹਿੰਦੇ ਪਾਰੋ ਡੱਲੇ ਪਿੰਡ ਤੋਂ ਘੋੜੀ ਬੜੀ ਆਲਾ ਦਰਜੇ ਦੀ ਰੱਖਦਾ ਸੀ। ਘੋੜੀ ਉੱਤੇ ਰੋਜ਼ 20 ਮੀਲ ਪਿੰਡਾਂ ਕਰਕੇ 25 ਮੀਲ 30 ਮੀਲ ਡੱਲੇ ਤੋਂ ਸੁਲਤਾਨਪੁਰ ਮੇਰਾ ਖਿਆਲ 5-6 ਕਿਲੋਮੀਟਰ ਹੋਣਾ, ਇਸ ਤੋਂ ਵੱਧ ਘੱਟ ਵੀ ਹੋ ਸਕਦਾ, ਅੰਦਾਜ਼ਾ ਹੀ ਹੈ। ਉੱਥੋਂ ਫਿਰ 20-25 ਅੱਗੇ ਚਲਾ ਜਾਂਦਾ ਗੋਂਦਵਾਲ ਸਾਹਿਬ, ਦਰਿਆ ਪਾਰ ਕਰਨਾ ਪੈਂਦਾ। ਕਈ ਵਾਰੀ ਦਰਿਆ ਬੜਾ ਚੜਿਆ ਹੁੰਦਾ, ਬੇੜੀਆਂ ਵਾਲੇ ਮਲਾਹ ਕਹਿੰਦੇ ਵੀ ਅਸੀਂ ਪਾਈ ਇੰਨੇ ਪਾਣੀ 'ਚ ਬੇੜੀ ਨਹੀਂ ਪਾ ਸਕਦੇ, ਡੁੱਬ ਜਾਵਾਂਗੇ। ਪਰ ਉਹ ਘੋੜੀ ਵਾੜ ਦਿੰਦੇ ਉਸ ਦਰਿਆ ਦੇ ਵਿੱਚ। ਇੱਕ ਵਾਰੀ ਕਹਿੰਦੇ ਕੋਈ ਬਹੁਤ ਵੱਡਾ ਅਫਸਰ ਹਿੰਦੁਸਤਾਨ ਦੀ ਫੌਜ ਦਾ ਸੈਨਾ ਆਪਣੀ ਲੈ ਕੇ ਲਾਹੌਰ ਨੂੰ ਜਾਂਦਾ, ਉਹਨੂੰ ਪਾਸੇ ਰੋਕਿਆ। ਉਹਨੇ ਦੇਖਿਆ ਪਾਣੀ ਬੜਾ ਚੜਿਆ, ਦਰਿਆ ਬਹੁਤ ਵੱਡਾ ਪਿਆ ਸਰ। ਉਹਨੇ ਬੇੜੀਆਂ ਵਾਲਿਆਂ ਨੂੰ ਕਿਹਾ ਵੀ ਕਦੋਂ ਉਤਰੇਗਾ ਤੇ ਉਹ ਕਹਿੰਦੇ 2-3 ਦਿਨ ਲੱਗ ਜਾਣੇ ਇੱਕ ਪਾਣੀ ਉੱਤੇ ਪਹਾੜਾਂ 'ਚ ਮੀਂਹ ਪਿਆ, ਜਦੋਂ ਪਾਣੀ ਘਟੇਗਾ ਫਿਰ ਅਸੀਂ ਬੇੜੀ ਪਾਵਾਂਗੇ। ਇੰਨੇ ਖਤਰਨਾਕ ਟਾਈਮ ਵਿੱਚ ਅਸੀਂ ਬੇੜੀ ਜਿਹੜੀ ਹੈ ਅੰਦਰ ਨਹੀਂ ਮਰਨਾ, ਇੰਨੇ ਪਾਣੀ 'ਚ ਰੁੜ ਜਾਂਦੇ। ਦਰਿਆ ਜਿਹੜਾ ਉਹ ਅਫਸਰ ਉੱਥੇ ਰੁਕਿਆ ਹੋਇਆ ਫੌਜਾਂ ਲੈ ਕੇ, ਭਾਈ ਪਾਰੋ ਜੀ ਆਏ ਤੇ ਆ ਕੇ ਘੋੜੀ ਵਾੜ ਸੀ ਦਰਿਆ 'ਚ। ਉਹ ਬਾਜਾ ਮਾਰੇ ਅਫਸਰ, ਉਹ ਭਾਈ ਡੁੱਬ ਜਾਏਗਾ ਮਰ ਜਾਏਗਾ, ਆ ਜਾ। ਉਹ ਕਹਿੰਦਾ ਮੇਰਾ ਗੁਰੂ ਮੈਨੂੰ ਡੁੱਬਣ ਨਹੀਂ ਦਿੰਦਾ। ਉਹ ਦਰਿਆ ਇੱਧਰ ਬੇੜੀਆਂ ਨਹੀਂ ਸੀ ਲੰਘ ਰਹੀਆਂ, ਫੌਜ ਨਹੀਂ ਸੀ ਲੰਘ ਰਹੀ, ਉਹ 'ਚ ਭਾਈ ਪਾਰੋ ਇਕੱਲਾ ਹੀ ਘੋੜੀ 'ਤੇ ਸ੍ਰੀ ਗੁਰਦੁਆਰ ਸਾਹਿਬ ਮਾੜੇ ਦਰਸ਼ਨ ਕਰਨ। ਉਹ ਇਹਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਗੁਰੂ ਸਾਹਿਬ ਦੀ ਸੇਵਾ ਤੋਂ ਖੁਸ਼ ਹੋ ਕੇ ਇਹਨੂੰ ਮੰਜੀ ਬਖਸ਼ੀ। 22 ਮੰਜੀਆਂ ਦੀ ਮੰਜੀ ਭਾਈ ਪਾਰੋ ਦੀ। ਭਾਈ ਪਾਰੋ ਪਰਮਹੰਸ ਮਹਾਰਾਜ ਨੇ ਕਿਹਾ ਪਰਮਹੰਸ ਦੀ ਅਵਸਥਾ ਹੋ ਗਈ ਤੇ ਪਰਮਹੰਸ ਦੋ ਹੀ ਮਹਾਂਪੁਰਸ਼ਾਂ ਨੂੰ ਗੁਰੂ ਘਰ ਦੇ ਵਿੱਚ ਅਵਸਥਾ ਜ਼ਿਕਰ ਆਉਂਦਾ, ਇੱਕ ਭਾਈ ਪਾਰੋ ਦਾ, ਇੱਕ ਮਾਤਾ ਭਾਗੋ ਜੀ ਦਾ। ਜਿਹੜੀ ਮਾਈ ਭਾਗੋ ਜੀ ਹੈ ਉਹਦਾ ਵੀ ਪਰਮਹੰਸ ਜ਼ਿਕਰ ਆਉਂਦਾ ਵੀ ਉਹ ਪਰਮਹੰਸ ਅਵਸਥਾ ਪਹੁੰਚ ਗਈ। ਤੇ ਭਾਈ ਪਾਰੋ ਨੇ ਵਿਸਾਖੀ ਦਾ ਮੇਲਾ ਜਿਹੜਾ ਲੱਗਾ ਗੁਰੂ ਘਰ ਵਿੱਚ, ਇਹ ਗੁਰੂ ਭਾਈ ਪਾਰੋ ਨੇ ਕਰਾਇਆ। ਆਪਾਂ ਹਰ ਸਾਲ ਵਿਸਾਖੀ ਮਨਾਉਂਦੇ ਹਾਂ, ਇਹ ਗੁਰੂ ਘਰ 'ਚ ਗੁਰੂ ਅਮਰਦਾਸ ਦੇ ਟਾਈਮ 'ਤੇ ਸ਼ੁਰੂ ਹੋਇਆ ਸੀ ਤੇ ਭਾਈ ਪਾਰੋ ਨੇ ਕਰਾਇਆ ਸੀ ਇਹ ਮੇਲਾ। ਭਾਈ ਪਾਰੋ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਤੁਹਾਡੀਆਂ ਸੰਗਤਾਂ ਕੋਈ ਜੇਠ ਜਾਂਦੇ, ਕੋਈ ਹਾੜ ਜਾਂਦੇ, ਕੋਈ ਸਾਉਣ 'ਚ, ਕੋਈ ਭਾਦੋਂ 'ਚ, ਸੰਗਤਾਂ ਇਕੱਠੀਆਂ ਨਹੀਂ ਹੁੰਦੀਆਂ। ਸਾਰੀ ਸੰਗਤ ਇੱਕ ਟਾਈਮ 'ਤੇ ਇਕੱਠੀ ਹੋਵੇਗੀ, ਆਪਸ 'ਚ ਮਿਲੇਗੀ, ਸੰਗਤ ਦਾ ਆਪਸ 'ਚ ਪਿਆਰ ਬਣੇਗਾ, ਸੰਗਤ ਦੀ ਜਾਣ ਪਛਾਣ ਬਣੇਗੀ, ਗੁਰੂ ਕੇ ਪੰਥ, ਗੁਰੂ ਨਾਨਕ ਦੇ ਪੰਥ ਵਿੱਚ ਏਕਤਾ ਹੋਵੇਗੀ। ਇੱਕ ਮੇਲਾ ਲਾਇਆ ਕਰ ਮਹਾਰਾਜ ਕਹਿੰਦੇ ਭਾਈ ਪਾਲ ਜੀ ਜਿਵੇਂ ਤੁਹਾਡੀ ਮਰਜ਼ੀ ਉਵੇਂ ਕਰ ਲਓ, ਕਹਿੰਦੇ ਹੁਕਮ ਤੁਹਾਡਾ ਚਾਹੀਦਾ। ਵਿਸਾਖੀ ਦਾ ਮੇਲਾ ਲਾ ਲਏਗੀ, ਨੇੜੇ ਵਿਸਾਖੀ ਆ ਰਹੀ ਸੀ। ਵਿਸਾਖੀ ਦਾ ਮੇਲਾ ਲਾਉਣ ਦੇ ਲਈ ਭਾਈ ਪਾਲੋ ਨੇ ਬੇਨਤੀ ਕੀਤੀ, ਗੁਰੂ ਅਮਰਦਾਸ ਮਨਜ਼ੂਰੀ ਦੇ ਦਿੱਤੀ, ਹੁਕਮਨਾਮੇ ਜਾਰੀ ਹੋ ਗਏ ਸੰਗਤਾਂ ਵਿਸਾਖੀ ਦੇ ਮੇਲੇ 'ਚ। ਭਾਈ ਪਾਲੋ ਦੇ ਕਾਰੇ ਇੰਨੀ ਉੱਚੀ ਵਿਵਸਥਾ ਹੋ ਗਈ ਅਤੇ ਦਸਾਉਣੀ ਹੈ, ਪਰ ਹੁਣ ਉਹਨਾਂ ਦਾ ਜ਼ਿਕਰ ਆ ਗਿਆ ਅਤੇ ਉਹ ਗੱਲ ਸੁਣਾ ਦੇਣੀ ਚਾਹੀਦੀ। ਭਾਈ ਪਾਲੋ ਦੀ ਇੰਨੀ ਵਿਵਸਥਾ ਉੱਚੀ ਹੋ ਗਈ, ਪਰਮਹੰਸ ਤੁਰਿਆ ਪਾਤਸ਼ਾਹ ਉੱਥੇ ਪੰਚ ਪਹੁੰਚ ਗਏ। ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਪਾਰੋ ਤੁਹਾਡੀ ਸਾਡੀ ਵਸਤਾਂ ਇੱਕ ਹੋ ਗਈ, ਤੁਹਾਡੀ ਤੇ ਸਾਡੀ ਬਰਾਬਰ ਵਸਤਾਂ ਸਾਹਮਣੇ, ਤੁਸੀਂ ਇੱਦਾਂ ਕਰੋ ਵੀ ਜੋਤਾ ਗੱਦੀ ਸਾਂਭ ਲਓ, ਗੁਰਿਆਈ ਗੱਦੀ ਤੇ ਤੁਸੀਂ ਬੈਠ ਜਾਓ, ਅਸੀਂ ਜੋਤੀ ਜੋਤ ਸੁਣਾਵਾਂ। ਭਾਈ ਪਾਰੋ ਕਹਿਣ ਲੱਗਾ ਮਹਾਰਾਜ ਕਿੱਥੇ ਤੁਸੀਂ ਤੇ ਕਿੱਥੇ ਮੈਂ। ਮਹਾਰਾਜ ਤੁਸੀਂ ਕਰੋਨਾ ਬ੍ਰਹਮਣਾ ਦੇ ਮਾਲਕ ਸਤਿਗੁਰੂ ਹੋ ਤੇ ਮੈਂ ਤੇ ਤੁਹਾਡੇ ਚਰਨ ਝਾੜਨ ਵਾਲਾ ਮੂਲੀ ਜਾਂ ਤੁਹਾਡਾ ਸੇਵਾਦਾਰ। ਮੇਰੀ ਇੰਨੀ ਕੀ ਮਜਾਲ ਹੈ ਮੈਂ ਤੁਹਾਡੀ ਗੱਦੀ ਤੇ ਬਹਿ ਜਾਵਾਂ। ਮਹਾਰਾਜ ਇਹ ਨਹੀਂ ਹੋ ਸਕਦਾ, ਮੈਂ ਕਦੀ ਵੀ ਤੁਹਾਡੀ ਗੱਦੀ ਤੇ ਬਹਿਣ ਦੇ ਯੋਗ ਨਹੀਂ ਹੋ। ਮਹਾਰਾਜ ਕਹਿਣ ਲੱਗੇ ਜੇ ਤੂੰ ਸਾਡੀ ਗੱਦੀ ਤੇ ਨਹੀਂ ਬਹਿਣਾ ਫਿਰ ਤੂੰ ਸਰੀਰ ਛੱਡ ਦੇ। ਦੇਖੋ ਗੁਰੂਆਂ ਨੇ ਕਿਹੜਾ ਮਹਾਂਪੁਰਸ਼ਾਂ ਨੇ ਕਹਿੰਦੇ ਤੁਸੀਂ ਤੁਸੀਂ ਸਰੀਰ ਛੱਡ ਦਿਓ ਅਸੀਂ ਰਹਿ ਜਾਂਦੇ। ਕਹਿੰਦੇ ਅਸੀਂ ਸਤਿਗੁਰ ਮੱਥਾ ਟੇਕ ਕੇ ਆਪਣੀ ਘੋੜੀ ਤੇ ਬਹਿ ਕੇ ਪਿੰਡ ਚਲਾ ਗਿਆ। ਘਰ ਜਾ ਕੇ ਆਪਣੇ ਘਰ ਦਾ ਸਮਾਨ ਉਹ ਜਿਹੜਾ ਬੱਚਿਆਂ ਨੂੰ ਦੇਣਾ ਸੀ ਬੱਚਿਆਂ ਨੂੰ ਦੇ ਦਿੱਤਾ ਤੇ ਕੁਝ ਗਰੀਬਾਂ ਚ ਵੰਡ ਦਿੱਤਾ। ਜੇ ਕਿਸੇ ਨੂੰ ਮੰਜੇ ਦੀ ਦੌੜ ਬਿਸਤਰੀ ਜੋ ਸਮਾਨ ਸੀ ਘਰ ਦਾ ਵੰਡ ਦਿੱਤਾ ਆਪਣਾ ਵਰਤੋਂ ਦਾ। ਫਿਰ ਸੋਚਿਆ ਵੀ ਇਹ ਘੋੜੀ ਕਿਹਨੂੰ ਦੇਈਏ, ਘੋੜੀ ਕੌਣ ਸਾਂਭਿਆ, ਘੋੜੀ ਬੜੀ ਚੰਗੀ ਸੀ। ਆਪਣੇ ਸੇਵਾਦਾਰ ਨੂੰ ਨੌਕਰ ਨੂੰ ਕਹਿਣ ਲੱਗਾ ਤਾਂ ਘੋੜੀ ਲੈ ਜਾ ਗੁਰੂ ਮਹਾਰਾਜ ਤੋਂ ਗੁਰਦਾਸ ਤੇ ਚੜ੍ਹਨ ਵਾਸਤੇ ਉਹਨਾਂ ਨੂੰ ਕਹਿ ਟੈਕ। ਉਹ ਘੋੜੀ ਭਾਈ ਪਾਰੋ ਜੀ ਗੁਰੂ ਅਮਰਦਾਸ ਵਾਸਤੇ ਆਈ ਸੀ। ਗੁਰੂ ਅਮਰਦਾਸ ਜੀ ਨੇ ਘੱਟ ਵੱਧ ਹੀ ਚੜ੍ਹਦੇ ਸਨ, ਬਜ਼ੁਰਗ ਸਨ। ਉਹ ਗੁਰੂ ਰਾਮਦਾਸ ਜੀ ਨੂੰ ਮਿਲੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਗੋਇੰਦਵਾਲ ਤੋਂ ਪਹਿਲੀ ਵਾਰ ਅੰਮ੍ਰਿਤਸਰ ਉਸੇ ਘੋੜੀ ਤੇ ਬਹਿ ਕੇ ਜਿਹੜੀ ਭਾਈ ਪਾਰੋ ਸੀ। ਪਹਿਲੀ ਵਾਰ ਜਦੋਂ ਅੰਮ੍ਰਿਤਸਰ ਸਰੋਵਰ ਦਾ ਟਾਂਕਣ ਆਇਆ ਸੀ ਇੱਥੇ ਸੇਵਾ ਸ਼ੁਰੂ ਕਰਾਈ ਸੀ ਗੁਰੂ ਰਾਮਦਾਸ ਮਹਾਰਾਜ ਨੇ। ਇੱਥੇ ਜੰਗਲ ਸੀ ਅੰਮ੍ਰਿਤਸਰ ਤਾਂ ਕੋਈ ਪਿੰਡ ਸੀਗੇ ਛੋਟੇ ਛੋਟੇ ਨੇੜੇ, ਅੰਦਰ ਜਿੱਥੇ ਸਰੋਵਰ ਹੈ ਇੱਥੇ ਖੇਤ ਸਨ ਜੰਗਲ ਸੀਗਾ। ਇੱਥੇ ਗੁਰੂ ਰਾਮਦਾਸ ਜੀ ਉਸ ਘੋੜੀ ਤੇ ਬਹਿ ਕੇ ਆਏ। ਉਦੋਂ ਭਾਈ ਪਾਰੋ ਜੀ ਸਾਰਾ ਕੁਝ ਗਰੀਬਾਂ ਨੂੰ ਵੰਡ ਕੇ ਤੇ ਸਰੀਰ ਤਿਆਰ ਕੇ ਜਪੁਜੀ ਸਾਹਿਬ ਦਾ ਪਾਠ ਕਰਕੇ ਇੱਥੇ ਗੁਰੂ ਅਮਰਦਾਸ ਕੋਲ ਘੋੜੀ ਪਹੁੰਚ ਗਈ। ਸਾਰੀ ਗੱਲ ਮਹਾਰਾਜ ਜਾਣੀ ਜਾਣ ਗਏ ਤੇ ਗੁਰੂ ਅਮਰਦਾਸ ਬਚਨ ਕੀਤਾ, ਭਾਈ ਪਾਰੋ ਨੇ ਸਾਡਾ ਬਚਨ ਸੰਭਾਲ ਲਿਆ, ਇਹਦੀ ਗੁਰੂ ਘਰ ਨਾਲ ਰਿਸ਼ਤੇਦਾਰੀ ਬਣੀ। ਸਮਾਂ ਆਵੇਗਾ ਪਾਰੋ ਦਾ ਗੁਰੂ ਘਰ ਨਾਲ ਸੰਬੰਧ ਜੁੜ ਜਾਏਗਾ, ਰਿਸ਼ਤੇਦਾਰੀ ਹੋ ਗਈ। ਭਾਈ ਪਾਰੋ ਦੇ ਪੁੱਤਰ ਸੀ ਬਾਬਾ ਨਰਾਇਣ ਦਾਸ ਜੀ ਤੇ ਬਾਬੇ ਨਰਾਇਣ ਦਾਸ ਦੀ ਬੇਟੀ ਸੀ ਮਾਤਾ ਤਮੋਦਰੀ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵਿਆਹੀ ਗਈ। ਜਦੋਂ ਚੰਦੂ ਦੀ ਬੇਟੀ ਦੇ ਰਿਸ਼ਤੇ ਤੋਂ ਮਹਾਰਾਜ ਨੇ ਨਾ ਕੀਤੀ, ਗੁਰੂ ਅਰਜਨ ਦੇਵ ਜੀ ਨੇ ਸੰਗਤ ਦੀ ਬੇਨਤੀ ਮੰਨ ਕੇ ਵੀ ਮਹਾਰਾਜ ਦਾ ਰਿਸ਼ਤਾ ਨਹੀਂ ਲੈਣਾ, ਇਹ ਚੁਬਾਰੇ ਆਪਣੇ ਆਪ ਨੂੰ ਚੁਬਾਰਾ ਬਣਦਾ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਆਪ ਜੀ ਦੇ ਘਰ ਨੂੰ ਮੋਰੀ ਦੱਸਦਾ ਤੇ ਕਹਿੰਦਾ ਵੀ ਚੁਬਾਰੇ ਦੀ ਰਕਮ ਮੋਰੀ ਨੂੰ ਲਾ ਕੇ ਆਏ ਤਾਂ ਕਿ ਇਹਦਾ ਰਿਸ਼ਤਾ ਘਾਰੀ ਦਾ ਨਹੀਂ ਰਹਿਣਾ ਤੇ ਗੁਰੂ ਸਾਹਿਬ ਨੇ ਰਿਸ਼ਤਾ ਨਾ ਕਰਤੀ। ਉਹਦੇ ਦੀਵਾਨ ਨੂੰ ਸਜਾ ਹੋਇਆ ਸੀ, ਉਦੋਂ ਸਗਨ ਦਾ ਸਮਾਨ ਲੈ ਕੇ ਲਾਗੀ ਆਏ ਸਨ। ਜਦੋਂ ਸਾਰਿਆਂ ਨੂੰ ਖੁਸ਼ੀ ਸੀ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਰਿਸ਼ਤਾ ਹੋਣਾ, ਪਰ ਜਦੋਂ ਰਿਸ਼ਤੇ ਤੋਂ ਨਾ ਕਰਤੀ ਗੁਰੂ ਜੀ ਨੇ ਤੇ ਉਹ ਸਾਰੀ ਸੰਗਤ ਮਾਯੂਸ ਹੋ ਗਈ। ਮਹਾਰਾਜ ਨੇ ਨਾਲ ਹੀ ਬਚਨ ਕੀਤਾ, ਚੰਦੂ ਨੂੰ ਕਹਿ ਦਿਓ ਜੇ ਕੋਈ ਚੁਬਾਰਾ ਲੱਭ ਲਵੇ ਤੇ ਸਾਨੂੰ ਕੋਈ ਗਰੀਬ ਸੇਖਾ ਫਿਰ ਰਿਸ਼ਤਾ ਦੇ ਦੇ। ਜਦੋਂ ਇਹ ਬਚਨ ਗੁਰੂ ਸਾਹਿਬ ਨੇ ਕਹੇ ਉਦੋਂ ਬਾਬਾ ਨਰਾਇਣ ਦਾਸ ਜੀ ਉੱਥੇ ਬੈਠੇ ਸੀ, ਪਾਰੋ ਦੇ ਪੁੱਤਰ। ਉਹ ਖੜੇ ਹੋਏ ਕਹਿਣ ਲੱਗੇ, ਮਹਾਰਾਜ ਮੇਰੀ ਬੇਟੀ ਦਮੋਦਰੀ ਬਣ ਜੋਗ ਹੈ, ਇਹਦਾ ਰਿਸ਼ਤਾ ਸਹਿਮਜਾਦੇ ਨੂੰ ਪ੍ਰਵਾਨ ਕਰੋ। ਉਦੋਂ ਇੱਕ ਗੁਰੂ ਹਰਗੋਬਿੰਦ ਸਾਹਿਬ ਦਾ ਮਾਤਾ ਦਮੋਦਰੀ ਦਾ ਰਿਸ਼ਤਾ ਹੋਇਆ ਤੇ ਗੁਰੂ ਸਾਹਿਬ ਜੀ ਪੰਜਵੇਂ ਪਾਤਸ਼ਾਹ ਆਪਣੇ ਪੁੱਤਰ ਦੀ ਬਰਾਤ ਲੈ ਕੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਲੰਗਾ ਜੇਤਾ, ਹੋਰ ਬੜੇ ਬੜੇ ਮਹਾਂਪੁਰਸ਼ ਬ੍ਰਹਮ ਗਿਆਨੀ ਸਿੱਖਾਂ ਨੂੰ ਲੈ ਕੇ ਡੰਡੇ ਪਿੰਡ ਪਹੁੰਚੇ, ਡੰਡਾ ਸੁਲਤਾਨਪੁਰ ਚੋਂ। ਉੱਥੇ ਜਦੋਂ ਆਏ ਤੇ ਉੱਥੇ ਮਾਤਾ ਦਮੋਦਰੀ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਲਾਵਾਂ ਹੋਈਆਂ। ਉੱਥੇ ਮਹਾਰਾਜ ਨੂੰ ਭਾਈ ਨਰਾਇਣ ਦਾਸ ਜੀ ਦੇ ਆਲੇ ਦੁਆਲੇ ਦੀ ਵੀ ਸੰਗਤ ਸੀ, ਬੰਗੇ ਦੀ ਸੰਗਤ ਸੀ, ਕਹਿੰਦੇ ਪੱਤਰ ਕਿਉਂ ਗਿਆ ਨਹੀਂ ਹੋਏ ਨੇ ਉਸ ਪਿੰਡ ਵਿੱਚ ਡੰਡੇ ਪਿੰਡ। ਭਾਈ ਲਾਲੋ ਵੀ ਉੱਥੋਂ ਦਾ ਸੀ ਜਿਹੜਾ ਤਈਏ ਤਾਪ ਨੂੰ ਵਾਸ ਕਰਕੇ ਲਿਆਇਆ, ਜਿਹੜਾ ਤਈਏ ਤਾਪ ਨੂੰ ਸਾਥੀ ਆਉਂਦੀ ਨਾ ਤਈਏ ਤਾਪ ਦੀ, ਉਹ ਵੀ ਉੱਥੋਂ ਦਾ ਸੀ ਭਾਈ ਲਾਲੋ ਡੰਡੇ ਪਿੰਡ ਦਾ। ਹੋਰ ਵੀ ਬ੍ਰਹਮ ਗਿਆਨੀ ਉੱਥੋਂ ਦੇ ਹੋਏ ਨੇ ਜਿਹਨਾਂ ਦੇ ਨਾਮ ਪੜ੍ਹਦੇ ਹੋਣ ਨਾ। ਭਾਈ ਗੁਰਦਾਸ ਜੀ ਗਿਆਰਵੀਂ ਵਾਰ ਚ ਪੌੜੀ ਪੂਰੀ ਆਉਂਦੀ ਹੈ ਤੇ ਲਿਖਿਆ ਡੱਲੇ ਵਾਸੀ ਸੰਗਤ ਭਾਰੀ, ਡੱਲੇ ਦੇ ਸਿੱਖ ਬੜੇ ਹੋਏ। ਉਸ ਪਿੰਡ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਕੋਈ ਨਿਸ਼ਾਨੀ ਆਪਣੀ ਪੱਕੀ ਲਾ ਲਿਓ, ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ ਵੀ ਗੁਰੂ ਸਾਹਿਬ ਇੱਥੇ ਗੁਜਰਾਤ ਲੈ ਕੇ ਆਏ। ਮਹਾਰਾਜ ਨੇ ਉੱਥੇ ਫਿਰ ਬੌਲੀ ਸਾਹਿਬ ਲਵਾਈ, ਸੰਗਤਾਂ ਜਲ ਛੱਡਣਗੀਆਂ, ਇਸ਼ਨਾਨ ਕਰਨਗੀਆਂ, ਦੁੱਖ ਦੂਰ ਹੋਣਗੇ, ਖੁਸ਼ੀਆਂ ਮਿਲਣਗੀਆਂ, ਇੱਥੇ ਨਾਮ ਜਪਿਆ ਜਾਏਗਾ। ਮਹਾਰਾਜ ਨੇ ਉੱਥੇ ਆਪਣੇ ਆਉਣ ਕਰਕੇ ਆਪਣੇ ਸਾਹਿਬਜ਼ਾਦੇ ਦੇ ਵਿਆਹ ਦੀ ਖੁਸ਼ੀ 'ਚ ਬੌੜੀ ਸਾਹਿਬ ਬਣਾਏ। ਤੋ ਭਾਈ ਪਾਰੋ, ਤੁਹਾਨੂੰ ਤੁਸੀਂ ਪ੍ਰਸੰਗ ਸੁਣ ਰਹੇ ਹੋ, ਇਹ ਪਰਮਹੰਸ ਹੋਏ ਨੇ ਬ੍ਰਹਮ ਗਿਆਨੀ, ਗੁਰੂ ਮਹਾਰਾਜ ਨੇ ਮੰਜੀ ਵੀ ਦਿੱਤੀ, ਇਹਨਾਂ ਦੇ ਬਚਨ 'ਤੇ ਵਿਸਾਖੀ ਦਾ ਮੇਲਾ ਵੀ ਲਾਇਆ, ਇਹਨਾਂ ਨੂੰ ਗੁਰੂ ਘਰ ਨਾਲ ਰਿਸ਼ਤੇ ਨਾਤੇ ਜੋੜਨ ਦਾ ਵਰ ਵੀ ਦਿੱਤਾ। ਇਹੋ ਜਿਹੇ ਸਿੱਖ ਆਤਮ ਗਿਆਨੀ ਹੋਏ ਨੇ, ਗੁਰੂ ਸਾਹਿਬ ਕੋਲ ਅਮਰਦਾਸ ਜੀ ਬਹੁਤ ਸੇਵਾ ਕੀਤੀ, ਉਹਨਾਂ ਕੋਲ ਬ੍ਰਹਮ ਗਿਆਨੀ ਪਰਮਹੰਸ ਬਣ ਗਏ ਸਨ। ਪਰ ਪਾਰੋ ਜੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਅੱਗੇ ਚੱਲ ਕੇ ਉਹ ਕਥਾ ਬਖਿਆਨ ਕਰਾਂਗੇ। ਗੁਰੂ ਦਾ ਸਿੱਖ ਸੀ ਭਾਈ ਮੰਨੂ ਸ਼ਾਹੀ, ਇੱਕ ਗੋਤ ਵੀ ਹੁੰਦਾ ਹੈ, ਮੰਨੂ ਦਾ ਨਾਮ ਸੀ ਭਾਈ ਮੰਨੂ, ਜਿਹੜਾ ਸ਼ਾਹੀ ਗੋਤ ਦਾ ਸੀ। ਉਹ ਗੁਰੂ ਅੰਗਦ ਦੇਵ ਜੀ ਦੇ ਕੋਲ ਸੰਗੀਤ ਸਾਹਿਬ ਆਇਆ ਹੈ।
ਸ੍ਰੀ ਅੰਗਦ ਦੇ ਪਾਸ
ਭਾਈ ਮੰਨੂ ਨੇ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ।
ਹਰਿਬੰਦਨ ਬੈਠੋ ਇੱਕ
ਸ਼ਾਹੀ ਮੰਨੂ, ਮੰਨੂ ਸ਼ਾਹੀ ਨੇ ਮੱਥਾ ਟੇਕ ਕੇ ਚਰਨਾਂ 'ਚ ਬੈਠਣਾ ਕੀਤਾ। ਬੇਨਤੀ ਕਰਨ ਲੱਗਾ ਗੁਰੂ ਜੀ ਦੇ ਚਰਨਾਂ 'ਚ ਭਾਈ ਮੰਨੂ, ਹੇ ਗੁਰੂ ਜੀ, ਮੈਂ ਤੁਹਾਡੇ ਚਰਨਾਂ 'ਚ ਮੁਕਤੀ ਵਾਸਤੇ ਆਇਆ ਹਾਂ, ਕਲਿਆਣ ਚਾਹੁੰਦਾ, ਮੋਕਸ਼ ਚਾਹੁੰਦਾ ਹਾਂ, ਮੇਰੀ ਮੋਕਸ਼ ਹੋ ਜਾਵੇ, ਮੇਰਾ ਜਨਮ ਮਰਨ ਕੱਟਿਆ ਜਾਵੇ। ਸਤਿਗੁਰੂ ਜੀ ਤੁਹਾਡਾ ਜਸ ਸੁਣ ਕੇ ਆਇਆ, ਮੈਂ ਸੋਭਾ ਸੁਣ ਕੇ ਆਇਆ ਗੁਰੂ ਜੀ ਤੁਹਾਡੀ, ਹੇ ਮਹਾਰਾਜ ਮੈਨੂੰ ਐਸਾ ਉਪਦੇਸ਼ ਦਿਓ ਕਿ ਮੇਰੀ ਚੁਰਾਸੀ ਕੱਟੀ ਜਾਵੇ,
ਜਿਹੜੇ
ਜਨਮ ਮਰਨ ਦੇ ਕਲੇਸ਼ ਦੁੱਖ ਹਨ, ਇਹਨਾਂ ਦੁੱਖਾਂ ਤੋਂ ਇਹ ਸੰਸਾਰ ਦੇ ਝੁੰਡੇਲਿਆਂ ਤੋਂ ਮੇਰੀ ਜਾਨ ਛੁੱਟ ਜਾਵੇ। ਸਤਿਗੁਰ ਮਨ ਬੇਰੀ ਕਟੋ ਵਿੱਚ ਬੇਰੀ ਪ੍ਰਚਾਰ, ਇਸ ਬੇਰੀ ਹੋਏ ਭਾਵ ਸਫਲ, ਬਿਨ ਬੇਰੀ ਕਰ ਪਾਰ। ਬੇਰੀ ਪੰਜ ਦੇ ਜਨ ਕਲਮਕਾਰ ਦੇ ਅਨੁਸਾਰ ਚਾਰ ਅਰਥ ਕਵੀ ਜੀ ਨੇ ਇੱਥੇ ਲਿਖੇ ਹਨ। ਸਤਿਗੁਰ ਮਨ ਬੇਰੀ ਕਟੋ, ਮਹਾਰਾਜ ਮੇਰੇ ਪੈਰਾਂ ਨੂੰ ਜਿਹੜੀ ਮੋਹ ਦੀ ਬੇੜੀ ਪਈ ਗਈ ਹੈ ਉਹ ਬੇੜੀ ਕੱਟ ਦੇ। ਨਿਜ ਬੇੜੀ ਪ੍ਰਚਾਰ, ਬੇੜੀ ਦਾ ਦੂਜਾ ਅਰਥ ਹੁੰਦਾ ਹੈ ਕਿਸ਼ਤੀ, ਆਪਣੀ ਕਿਸ਼ਤੀ 'ਤੇ ਚੜ੍ਹਾ ਲਓ, ਆਪਣੇ ਜਹਾਜ਼ 'ਤੇ ਚੜ੍ਹਾ ਲਓ। ਇਸ ਬੇੜੀ ਹੋਏ ਭਾਵ ਸਫਲ, ਇਸ ਵਾਰੀ ਇੱਥੇ ਬੇੜੀ ਦਾ ਦੁਆਰੀ ਹੈ, ਇਸ ਵਾਰੀ ਮੇਰਾ ਜਨਮ ਸਫਲ ਹੋ ਜਾਵੇ। ਬਿਨ ਬੇੜੀ ਕਿਰਪਾਨ, ਬਿਨਾਂ ਦੇਰੀ ਦੇ, ਬੇੜੀ ਦਾ ਦੇਰ ਦਾ ਦੇਰ ਇੱਕੋ ਹੀ ਹੈ, ਬਿਨਾਂ ਬੇਰੀ ਦੇ ਮੈਨੂੰ ਦੇਰੀ ਤੋਂ ਬਿਨਾਂ ਭਾਸਾ ਦੇ ਪਾਵ, ਇਹਨੂੰ ਜਮਨ ਕਲੰਕਾਰ ਕਹਿੰਦੇ। ਇੱਕੋ ਹੀ ਪਾਦ ਕਈ ਅਰਥਾਂ ਦੇ ਇੱਕੋ ਸ਼ਬਦ 'ਚ ਆ ਜਾਵੇ। ਸਤਿਗੁਰ ਮਨ ਬੇਰੀ ਪਟੋ, ਨਿਜ ਬੇਰੀ ਪਰਚਾਰ, ਬਿਨ ਬੇਰੀ ਹੋਏ ਭਾਵ ਸਫਲ, ਬਿਨ ਬੇਰੀ
ਕਰਪਾਰ।
ਬੇਨਤੀ ਕੀਤੀ ਮਹਾਰਾਜ ਨੂੰ, ਕਹਿਣ ਲੱਗਾ ਮਹਾਰਾਜ ਮੈਂ ਮੁਗਲਾਂ ਦੀ ਨੌਕਰੀ ਕਰਦਾ ਹਾਂ, ਸਰਕਾਰੀ ਨੌਕਰੀ ਕਰਦਾ ਹਾਂ, ਫੌਜ ਵਿੱਚ ਨਾ ਉੱਥੇ ਮੈਂ ਰੋਟੀ ਰੋਟੀ ਮਿਲੀ ਉਹੀ ਹੈ, ਫੌਜ ਵਿੱਚ ਤਨਖਾਹ ਮਿਲਦੀ ਹੈ, ਬੱਚੇ ਰੋਟੀ ਰੋਟੀ ਖਾਂਦੇ ਨੇ। ਮਹਾਰਾਜ ਇਹੋ ਜਿਹਾ ਮੰਤਰ ਦਿਓ, ਕੋਈ ਇਹੋ ਜਿਹੀ ਸਿੱਖਿਆ ਦਿਓ ਕਿ ਲੋਕ ਪ੍ਰਲੋਕ ਵਿੱਚ ਮੁੱਖ ਉਜਲਾ ਰਵੇ। ਮੇਰਾ ਚਿੱਤ ਚਾਹੁੰਦਾ ਇਹੋ ਜਿਹੀ ਕਰਨੀ ਕਰਾਂ ਵੀ ਸੰਸਾਰ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਮੁੱਖ ਉਜਲਾ ਹੋਵੇ। ਭਾਈ ਮੰਨੂ ਜੀ ਇਹ ਸ਼ਰਧਾ ਭਰੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਬੋਲੇ ਮਨ, ਭਾਈ ਗੰਦੇਖ ਭਾਈ ਮੰਨੂ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ, ਆਪਣੀ ਕਲਿਆਣ ਆਪਣੀ ਮੁਕਤੀ ਚਾਹੁੰਦਾ ਹੈ ਤਾਂ ਇਹ ਵਿਚਾਰ ਕਰ ਆਪਣੇ ਹਿਰਦੇ ਵਿੱਚ ਕਿ ਜਿਹੜੀ ਦੇਹ ਹੈ ਇਹ ਸਰੀਰ ਹੈ ਇਸ ਨੂੰ ਅਨਿੱਤ ਸਮਝੋ। ਅਨਿੱਤ ਉਹ ਚੀਜ਼ ਹੁੰਦੀ ਹੈ ਜਿਹੜੀ ਨਿੱਤ ਨਾ ਰਹੇ। ਦੇਹ ਅਨਿੱਤ ਨਾ ਨਿੱਤ ਰਹੇ। ਇਹ ਜਿਹੜੀ ਦੇਹ ਹੈ ਨਾ ਇਹ ਅਨਿੱਤ ਹੈ, ਨਿੱਤ ਨਹੀਂ ਰਹਿਣੀ। 50-100 ਸਾਲ ਪਹਿਲਾਂ ਹੈ ਨਹੀਂ ਸੀ ਤੇ ਆਉਣ ਵਾਲੇ 50-100 ਸਾਲ ਨੂੰ ਇਹ ਦੇਹ ਰਹਿਣੀ ਕੋਈ ਨਹੀਂ। ਆਉਣ ਵਾਲੇ ਤਾਂ ਇੱਕ ਸਕਿੰਟ ਦਾ ਵੀ ਭਰੋਸਾ ਕੋਈ ਨਹੀਂ, ਪਲ ਦਾ ਵੀ ਭਰੋਸਾ ਕੋਈ ਨਹੀਂ। ਇਹ ਦੇਹ ਵਿਸਣ ਵਾਲੀ ਸਮਝੋ। ਇਸ ਨੂੰ ਸੂਚੀ ਮ੍ਰਿਤਕ ਸਮਝ ਲਓ ਵੀ ਮੁਰਦਾ ਹੀ ਹੈ। ਇਹ ਸਮਝ ਹੀ ਲਓ ਵੀ ਅਮਰਤਾ ਪਹਿਲਾਂ ਹੀ ਸਮਝ ਲਓ, ਕੱਲ੍ਹ ਵੀ ਅਮਰਤਾ ਹੋਣਾ ਹੀ ਹੈ, ਪਹਿਲਾਂ ਹੀ ਸਮਝ ਲਓ। ਆਤਮਾ ਨੂੰ ਸੱਚੀ ਸਮਝੋ, ਸਦਾ ਆਤਮਾ ਹੀ ਰਹਿੰਦੀ ਹੈ। ਆਤਮਾ ਕਿਸੇ ਦੀ ਮਾੜੀ ਮਰਤੀ ਨਹੀਂ। ਨੈਨਮ ਸ਼ਿਦੰਤੀ ਸ਼ਸਤਰਾਣੀ ਨੈਨਮ ਦਹਿਤੀ ਪਾਵਕਾ ਨਾ ਸੈਨਮ ਕਲੇ ਦਿਨ ਤਾਪ ਚਾਪੋ ਨਾ ਸ਼ੋਸ਼ਤੀ ਮਾਲਕਾ। ਨਾ ਇਹਨੂੰ ਚਸਰ ਕੱਟ ਸਕਦੇ ਨੇ, ਨਾ ਅੱਗ ਸਾੜ ਸਕਦੀ, ਨਾ ਹਵਾ ਉਡਾ ਸਕਦੀ, ਨਾ ਪਾਣੀ ਡੋਬ ਸਕਦਾ। ਆਤਮਾ ਅਮਰ ਹੈ। ਇਸ ਆਤਮਾ ਨੂੰ ਨਹੀਂ ਸਾੜ ਸਕਦੀ। ਸਰੀਰ ਨੂੰ ਤਾਂ ਭੁੱਲ ਲੈਂਦੀ ਹੈ ਪਰ ਆਤਮਾ ਨੂੰ ਨਹੀਂ ਭੁੱਲ ਸਕਦੀ, ਆਤਮਾ ਨੂੰ ਨਹੀਂ ਸਾੜ ਸਕਦੀ ਅਗਨੀ। ਹਾਂਜੀ, ਔਰ ਆਤਮਾ ਨੂੰ ਪਾਣੀ ਡੋਬ ਨਹੀਂ ਸਕਦਾ। ਸ਼ਸਤਰ ਨਾਲ ਕੱਟੀ ਨਹੀਂ ਜਾਂਦੀ ਆਤਮਾ, ਔਰ ਹਵਾ ਇਸ ਨੂੰ ਉਡਾ ਨਹੀਂ ਸਕਦੀ, ਡੁਲਾ ਨਹੀਂ ਸਕਦੀ ਆਤਮਾ ਨੂੰ। ਜਿਹੜਾ ਕਾਲ ਸਾਰਿਆਂ ਨੂੰ ਖਤਮ ਕਰ ਦਿੰਦਾ ਹੈ, ਆਤਮਾ ਉਸ ਕਾਲ ਨੂੰ ਵੀ ਖਤਮ ਕਰ ਦਿੰਦੀ। ਆਤਮਾ ਕਾਲਣ ਤੋਂ ਕਾਲ, ਮਹਾਂਕਾਲ ਹੋ ਕੇ ਕਾਲ ਹੈ। ਦਸਵੇਂ ਪਾਤਸ਼ਾਹ ਕਾਲ ਹੋ ਕੇ ਕਾਲ, ਮਹਾਂਕਾਲ ਹੋ ਕੇ ਕਾਲ ਹੈ। ਕਾਲ ਦਾ ਵੀ ਕਾਲ ਆਤਮਾ ਕਰ ਦਿੰਦੀ। ਆਤਮਾ ਵਿੱਚ ਸਭ ਕੁਛ ਲੀਨ ਹੋ ਜਾਂਦਾ ਹੈ। ਆਤਮਾ ਕਾਲ ਨੂੰ ਖਾ ਜਾਂਦੀ ਹੈ, ਕਾਲ ਸਰੀਰਾਂ ਨੂੰ ਖਾ ਜਾਂਦਾ ਹੈ, ਆਤਮਾ ਕਾਲ ਨੂੰ ਖਾ ਜਾਂਦੀ ਹੈ। ਬੜੀ ਉੱਚੀ ਫਿਲਾਸਫੀ ਹੈ, ਬੜੀ ਡੂੰਘੀ ਚਿੰਤਨ ਦੀ ਲੋੜ ਹੈ ਇੱਥੇ ਪਹੁੰਚਣ ਲਈ। ਇਹ ਆਪਣੇ ਅੰਦਰ ਤੁਸੀਂ ਜਦੋਂ ਧਿਆਨ ਕਰੋਗੇ ਫਿਰ ਪਤਾ ਲੱਗੇਗਾ ਵੀ ਕਾਲ ਨੂੰ ਆਤਮਾ ਕਿਵੇਂ ਖਾ ਜਾਂਦੀ ਹੈ। ਇਹ ਮਹਾਂਕਾਲ ਹੈ, ਇਹ ਅਕਾਲ ਹੈ। ਹਾਂਜੀ, ਮਹਾਰਾਜ ਕਹਿੰਦੇ ਭਾਈ ਮੰਨੂ ਇਹ ਸੰਸਾਰ ਨੂੰ ਸਤਿਨੇ ਸਮਾਨ ਸਮਝਿਆ ਕਰ। ਜਿਹੜੀ ਆਪਣੀ ਕਿਰਿਆ ਹੈ, ਜੋ ਡਿਊਟੀ ਹੈ, ਉਹਨੂੰ ਫਰਜ਼ ਪੂਰਾ ਕਰੋ। ਤੁਸੀਂ ਸਿਪਾਹੀ ਹੋ, ਫੌਜੀ ਹੋ, ਛਤਰੀ ਧਰਮ ਹੈ ਤੁਹਾਡਾ, ਆਪਣੇ ਛਤਰੀ ਧਰਮ 'ਚ ਪੱਕੇ ਰਹੋ। ਜਦ ਕਰੋ ਇਹ ਤੁਹਾਡਾ ਧਰਮ ਹੈ, ਇਹ ਤੁਹਾਡੇ ਵਰਨ ਦੀ ਮਰਜ਼ਾਦਾ ਹੈ। ਫੌਜੀ ਦੀ ਡਿਊਟੀ ਲੜਨਾ, ਤੂੰ ਡਿਊਟੀ ਕਰਦਾ ਫੌਜ, ਉਹ ਛੱਡਣੀ ਨਹੀਂ, ਆਪਣੀ ਡਿਊਟੀ ਕਰ, ਯੁੱਧ ਕਰ। ਪਰ ਸਰੀਰ ਨੂੰ ਝੂਠਾ ਸਮਝ ਕੇ ਰੱਖ, ਆਤਮਾ ਨੂੰ ਸੱਚੀ
ਸਮਝ।
ਆਪਣੇ ਕਰਮ ਦੇ ਵਿੱਚ ਪੂਰਾ ਰਹੇ ਤੇ ਬ੍ਰਹਮ ਗਿਆਨ ਦਾ ਅਭਿਆਸ ਕਰੇ, ਆਪਣੇ ਸਰੀਰ ਤੋਂ ਵੱਖਰਾ ਸਮਝੇ ਆਪਣੇ ਆਪ ਨੂੰ, ਝੂਠਾ ਸਮਝ ਕੇ, ਬਿਲਕੁਲ ਵਾਲਾ ਸਮਝ ਕੇ ਇਹਦਾ ਤਿਆਗ ਕਰਦਾ ਰਹੇ ਰੋਜ਼। ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਨਹੀਂ ਹਾਂ, ਇਹਦਾ ਖਿਆਲ ਰੱਖੇ, ਇਹਦੇ 'ਤੇ ਆਪਣਾ ਧਿਆਨ ਕੇਂਦਰਿਤ ਕਰੇ। ਇਸੇ ਤਰ੍ਹਾਂ ਇਸ ਜ਼ਮਾਨੇ 'ਚ ਭਗਵਾਨ ਕ੍ਰਿਸ਼ਨ ਨੇ ਅਰਜਨ ਨੂੰ ਉਪਦੇਸ਼ ਦਿੱਤਾ ਸੀ। ਅਰਜਨ ਤੂੰ ਸਰੀਰ ਨਹੀਂ ਹੈ, ਤੂੰ ਆਤਮਾ ਹੈ, ਸ਼ਸਤਰ ਫੜ, ਮੈਦਾਨੇ ਜੀਵਨ ਯੁੱਧ ਕਰ। ਅਰਜਨ ਨੇ ਹਥਿਆਰ ਸੁੱਟ ਦਿੱਤੇ, ਕਹਿਣ ਲੱਗਾ ਮੈਂ ਨਹੀਂ ਲੜਾਂਗਾ। ਕਿਉਂ? ਸਾਹਮਣੇ ਭੀਸ਼ਮ ਪਿਤਾਮਾ, ਮੇਰਾ ਦਾਦਾ ਖੜਾ, ਮੇਰਾ ਗੁਰੂ ਦਰੋਣਾ ਚਾਰਿਆ, ਕਿਰਪਾ ਚਾਰਿਆ, ਮੇਰੇ ਚਾਚੇ ਦੇ ਤਾਏ ਦੇ ਪੁੱਤਰ ਖੜੇ ਨੇ, ਮੇਰੇ ਸੱਚੇ ਰਿਸ਼ਤੇਦਾਰਾਂ ਨੂੰ ਮੈਂ ਮਾਰ ਕੇ ਮੈਂ ਨਹੀਂ ਰਾਜ ਕਰਨਾ, ਮੈਂ ਨਹੀਂ ਲੜਾਈ ਕਰਨੀ। ਭਗਵਾਨ ਕਹਿਣ ਲੱਗੇ ਕਿਹੜੇ ਮੋਹ 'ਚ ਫਸ ਗਿਆ, ਆਪਣਾ ਕਰਮ ਨਹੀਂ ਛੱਡੀਦਾ ਹੁੰਦਾ, ਯੋਧਾ ਹੈ ਤੇ ਯੋਧਾ ਕੰਮ,
ਜੇ ਤੂੰ ਆਖੇ ਨਾ ਵੀ ਇਹ ਤੇਰੇ ਜਿਹੜੇ ਰਿਸ਼ਤੇਦਾਰ ਨੇ ਇਹ ਰਿਸ਼ਤੇਦਾਰ ਨੇ ਜਿਹੜੇ ਤੇਰੇ ਨਾਲ ਲੜਨ ਕਿਉਂ ਆਉਂਦੇ, ਇਹ ਤਾਂ ਤੈਨੂੰ ਮਾਰਨ ਲਈ ਤਿਆਰ ਖੜੇ ਨੇ। ਦੂਸਰੀ ਗੱਲ ਮੈਂ ਸੋਚਦਾ ਵੀ ਤੇਰੇ ਮਾਰਿਆਂ ਇਹ ਮਰ ਜਾਣਗੇ ਤੇ ਤੂੰ ਨਹੀਂ ਮਾਰੇਗਾ ਇਹ ਬਸ ਜਾਣਗੇ, ਤੂੰ ਨਹੀਂ ਮਾਰੇਗਾ ਇਹ ਸਭ ਵੀ ਮਰ ਜਾਣਗੇ, ਤੂੰ ਨਹੀਂ ਮਾਰੇਗਾ ਸਾਰੇ ਇਹਨਾਂ ਨੇ ਮਰ ਜਾਣਾ। ਪਰ ਆਤਮਾ ਇਹਨਾਂ ਦੇਵੀ ਨਹੀਂ ਮਰਨੀ, ਸਰੀਰ ਹੀ ਮਰਨੇ, ਤੂੰ ਨਹੀਂ ਮਾਰੇਗਾ ਸਰੀਰ ਤਾਂ ਵੀ ਮਰ ਜਾਣਗੇ, ਜੇ ਤੂੰ ਮਾਰੇਗਾ ਤਾਂ ਵੀ ਇਹਨਾਂ ਦੀ ਆਤਮਾ ਨਹੀਂ ਮਰੇਗੀ, ਆਤਮਾ ਨੇ ਨਹੀਂ ਮਰਨਾ। ਤੂੰ ਆਪਣਾ ਕੰਮ ਕਰ, ਗਿਆਨ ਤਾਂ ਅਰਜਨ ਸਮਝ ਆਈ ਉਹਨੇ ਸ਼ਸਤਰ ਫੜੇ ਮੈਦਾਨ ਨੇ ਜੰਗ ਵਿੱਚ ਜੂਝ ਗਿਆ। ਗੀਤਾ ਮੈਂ ਅਰਜਨ ਪ੍ਰਤੀ ਭਾਗਤ ਸ੍ਰੀ ਮਤ ਭਗਤ ਉਪਦੇਸ਼ ਟੀਕਾਕਾਰ ਹੂੰ ਮਹਿਮਾ ਖਾਲਸੇ ਪ੍ਰਤੀ ਹੈ ਭਾਕੀ ਖਾਲਸ ਪਦ ਕੋ ਵਿੱਚ ਮਹਾਤਮ ਸਗਨ ਸ੍ਰੇਸ਼ਟ ਆਖੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੋ ਅਰਜਨ ਨੂੰ ਕਿਸੇ ਨੇ ਕਿਹਾ ਸੀ ਕਿਸੇ ਜ਼ਮਾਨੇ, ਅਸੀਂ ਆਪਣੇ ਖਾਲਸੇ ਨੂੰ ਉਹੀ ਗਿਆਨ ਦਿੱਤਾ ਕਿ ਸਿੰਘੋ ਸ਼ਸਤਰ ਫੜ ਕੇ ਮੈਦਾਨੇ ਜੰਗ ਜੂਝ ਜਾਓ, ਖੱਤਰੀ ਕੋ ਪੂਤ ਹੋਂ ਬ੍ਰਾਹਮਣ ਕੋ ਨੇ ਕਹਿਤਾ ਭਾਗਤ ਹੈ ਜੋ ਤੁਮ ਔਰ ਜੰਜਾਲ ਕੀ ਤੋ ਗ੍ਰਹਿ ਕੋ ਕੋਈ ਤਿਆਗ ਕਰਾਂ ਚਿੰਤਾ ਮੈਂ ਕਰੋ। ਅਬ ਰੀਤ ਕਿਆ ਦਿਨੋ ਵਹ ਹਮ ਕੋ ਜੋ ਹੋਂ ਬੇਨਤੀ ਕਰ ਜੋਰ ਕਰੋ, ਜਬ ਆਪ ਕੀ ਔਰ ਨਿਦਾਨ ਬੁਨੇ ਹੱਥ ਹੀ ਰਣ ਮੈਂ ਤਬ ਜੂਝ ਮਰਾਂ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਸਰੀਰ ਨੂੰ ਝੂਠਾ ਸਮਝ ਕੇ ਆਤਮਾ ਨੂੰ ਸੱਚ ਸਮਝ ਕੇ ਆਪਣਾ ਕਰਮ ਕਰੋ ਯੁੱਧ ਕਰੋ। ਤੇ ਸਾਹ ਸਿੰਘ ਜੀ ਜਿਹੜੇ ਚਮਕੌਰ ਦੀ ਗੜੀ ਚ ਲੜੇ ਨੇ 40-10 ਲੱਖ ਨਾਲ, ਉਹ ਸਾਡੇ ਵਰਗੇ ਥੋੜ੍ਹਾ ਸੀ, ਸਾਡੇ ਵਰਗੇ ਥੋੜ੍ਹੇ ਸੀ ਜਿਹੜੇ ਸਰੀਰ ਨੂੰ ਕੰਡਾ ਵੀ ਲੱਗ ਜੇ ਤੇ ਹਾਏ ਮਰ ਗਏ, ਗਰਮੀ ਲੱਗ ਗਈ ਹਾਏ ਮਰ ਗਏ, ਭੁੱਖ ਲੱਗੀ ਹਾਏ ਮਰ ਗਏ। ਉਹ ਸਰੀਰ ਤੋਂ ਪਰੇ ਸਨ, ਆਤਮ ਗਿਆਨੀ ਸਨ, ਆਤਮਾ ਚ ਵਿਚਰਨ ਵਾਲੇ ਇਕੱਲੇ ਇਕੱਲੇ ਸਿੰਘ ਨੇ 1.25 ਲੱਖ ਦਾ ਅਨੁਭਵ ਕੀਤਾ। ਤੇ ਉਹ ਮਹਾਰਾਜ ਗੁਰੂ ਅਮਰਤ ਅੰਗਦ ਦੇਵ ਜੀ ਕਹਿ ਰਹੇ ਮੰਨੂ ਤੂੰ ਸਿਪਾਹੀ ਹੈ ਤੇ ਸਿਪਾਹੀ ਨੂੰ ਚਾਹੀਦਾ ਕਿ ਉਹ ਆਪਣਾ ਕਰਮ ਕਰੇ, ਪਰ ਜੰਗ ਵਿੱਚ ਸਭ ਤੋਂ ਔਖਾ ਕਰਮ ਦੁਨੀਆਂ ਦਾ ਲੜਾਈ ਹੁੰਦੀ ਹੈ। ਸਭ ਤੋਂ ਔਖਾ ਕੰਮ ਕਿਹੜਾ ਦੁਨੀਆਂ ਜਿਹੜਾ ਤੁਸੀਂ ਸਾਰੇ ਜਾਣੇ, ਸਭ ਤੋਂ ਔਖਾ ਜੰਗ ਦਾ ਮੈਦਾਨ ਹੀ ਹੁੰਦਾ। ਉਸ ਤੋਂ ਵੱਧ ਕੇ ਕੋਈ ਕਰਮ ਭੂਮੀ ਨਹੀਂ ਹੁੰਦੀ, ਕੋਈ 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 ਜਪ ਤਪ ਨਹੀਂ ਹੁੰਦਾ, ਸਭ ਤੋਂ ਔਖਾ ਜੰਗ ਹੁੰਦਾ। ਸਤਿਗੁਰੂ ਦੇ ਖਾਲਸੇ ਨੂੰ ਸਤਿਗੁਰੂ ਜੀ ਨੇ ਉਹ ਸਭ ਤੋਂ ਅਖੀਰਲੀ ਜਿਹੜੀ ਯੋਗ ਸਾਧਨਾ ਹੈ ਨਾ ਉਹ ਕਰਾਈ ਹੈ, ਉਹ ਜੰਗ ਦੀ। ਤੇ ਜੰਗ ਵਿੱਚ ਜਾਣ ਲੱਗੇ ਜਿਹਨੇ ਜਾਣਾ ਉਹਨੇ ਆਪਣਾ ਸੀਸ ਥਲੀ ਤੇ ਧਰ ਕੇ ਜਾਣਾ, ਉਹਨੇ ਆਪਣੇ ਸਰੀਰ ਤੋਂ ਪਰੇ ਹਟ ਕੇ ਜਾਣਾ, ਆਤਮਾ ਵਿੱਚ ਵਿਚਰੇਗਾ ਤਾਂ ਹੀ ਯੁੱਧ ਕਰੇਗਾ। ਮਹਾਰਾਜ ਕਹਿੰਦੇ ਯੁੱਧ ਕਰ, ਆਪਣੀ ਆਤਮਾ ਨੂੰ ਸੱਚਾ ਸਮਝ ਤੇ ਸਰੀਰ ਨੂੰ ਝੂਠਾ ਸਮਝ। ਹਾਂਜੀ ਆਤਮਾ ਨੂੰ ਸੱਚਾ ਸਮਝੀ, ਸਰੀਰ ਨੂੰ ਝੂਠਾ ਸਮਝੀ। ਔਰ ਖੇਤ ਪਛਾਣਿਆ ਬੀਜਾ ਦਾਨ ਸੋ ਖੱਤਰੀ ਦਲਜਿਆ ਪੁਰਾਣ, ਸਭ ਕਰਮ ਕਰਨੇ ਨੇ ਭਲਾ ਕਰਨਾ ਸਭ ਦਾ, ਕਿਸੇ ਨੂੰ ਬੇਲੋੜਾ ਨਹੀਂ ਮਾਰ ਦੇਣਾ, ਐਵੇਂ ਵਿਚਾਰੇ ਕਿਸੇ ਲਾਹ ਜਾਂਦੇ ਦਾ ਸਿਰ ਨਹੀਂ ਲਾਉਣਾ। ਪਰ ਜੰਗ ਦੇ ਮੈਦਾਨ ਵਿੱਚ ਕਿ ਦੂਸਰੋ ਨਾਲ ਦੋ ਦੋ ਹੱਥ ਕਰਦੇ ਫਿਰ ਜੂਝ ਜਾਣਾ ਹੈ, ਫਿਰ ਪਰਵਾਹ ਨਹੀਂ ਕਰਨੀ। ਲੜਾਈ ਵਿੱਚ ਜਾਣ ਲੱਗਿਆ ਇਹ ਨਹੀਂ ਸੋਚਣਾ ਮੇਰਾ ਸਰੀਰ ਬਿੰਸ ਜਾਏਗਾ ਮੈਂ ਮਰ ਜਾਵਾਂਗਾ, ਨਹੀਂ, ਸਰੀਰ ਉਦਾਂ ਵੀ ਬਿੰਸ ਜਾਣਾ, ਘਰ ਵੀ ਬਸ ਬਿੰਸ ਜਾਣਾ, ਉੱਥੇ ਵੀ ਬਿੰਸ ਜਾਣਾ, ਇਹਦਾ ਸੰਸਾਰ ਹੀ ਕਰਨਾ, ਆਤਮਾ ਸੱਤ ਸਮਝ ਨਹੀਂ ਹੈ। ਦੇਖ ਭਾਈ ਮੰਦੂ, ਤਿੰਨ ਚੀਜ਼ਾਂ ਦੱਸਦੀਆਂ ਨੇ ਮੌਤ ਹੁੰਦੀ ਹੈ, ਦੇਸ਼ ਕਾਲ ਤੇ ਵਸਤੂ। ਦੇਸ਼ ਕਹਿੰਦੇ ਜਗ੍ਹਾ, ਜਿਹੜੀ ਜਗ੍ਹਾ ਤੇ ਮੌਤ ਆਉਣੀ ਹੈ ਬੰਦਾ ਉੱਥੇ ਤੁਰ ਕੇ ਚਲਾ ਜਾਂਦਾ, ਜਗ੍ਹਾ ਨਹੀਂ ਤੁਰ ਕੇ ਆਉਂਦੀ ਬੰਦਾ ਉੱਥੇ ਚਲਾ ਜਾਂਦਾ। ਚੱਪਾ ਚੱਪਾ ਲਿਖਿਆ ਹੋਇਆ ਇਸ ਜਗ੍ਹਾ ਤੇ ਮੌਤ ਆਉਣੀ, ਉਸ ਤੋਂ ਅੱਗੇ ਪਿੱਛੇ ਨਹੀਂ ਆਉਣੀ। ਕਾਲ ਟਾਈਮ, ਜਿਹੜੇ ਟਾਈਮ ਮੌਤ ਆਉਣੀ ਉਸੇ ਟਾਈਮ ਆਉਣੀ ਹੈ, ਉਹ ਟਾਈਮ ਅੱਗੇ ਪਿੱਛੇ ਨਹੀਂ ਹੋ ਸਕਦਾ, ਇੱਕ ਸਕਿੰਟ ਭਰ ਗਈ। ਤੇ ਵਸਤੂ ਜਿਹੜੇ ਬਹਾਨੇ ਨਾਲ ਮੌਤ ਆਉਣੀ ਉਹਦੇ ਨਾਲ ਹੀ ਆਉਣੀ ਹੈ। ਜਿਹੜੀ ਤਲਵਾਰ ਦੇ ਤੈਨੂੰ ਵੱਢਣਾ ਉਹ ਤਲਵਾਰ ਪਹਿਲਾਂ ਹੀ ਤਿਆਰ ਹੈ, ਜਿਹੜੀ ਗੋਲੀ ਤੇਰੇ ਕਰਮਾਂ 'ਚ ਲਿਖੀ ਹੈ
ਉਹ ਤੇਰੇ ਕਰਮਾਂ ਚ ਦਿਖੀ ਉਹ ਲੱਗਣੀ ਲੱਗਣੀ ਤੇ ਜਿੱਥੇ ਜਾ ਕੇ ਲੱਗਣੀ ਉੱਥੇ ਲੱਗਣੀ ਫਿਰ ਡਰਨ ਦੀ ਲੋੜ ਨਹੀਂ
ਹਾਂਜੀ
ਉਮਰ ਪੂਰੀ ਹੋ ਜਾਵੇ ਸਮਾਂ ਆ ਜਾਵੇ ਗਿਰਦੀ ਹੈ ਉਹ ਜਗ੍ਹਾ ਦਿੱਤੀ ਹੁੰਦੀ ਜਿਹੜੇ ਚੀਜ਼ ਨਾਲ ਮਰਨਾ ਹੈ ਜਿਵੇਂ ਕਿਸੇ ਦਾ ਐਕਸੀਡੈਂਟ ਦੇਖਿਆ ਹੋਇਆ ਕਿਸੇ ਦਾ ਹਾਰਟ ਅਟੈਕ ਹੋਣਾ ਕਿਸੇ ਨੂੰ ਗੋਲੀ ਵੱਜਣੀ ਹੈ ਕਿਸੇ ਨੂੰ ਬਰਛਾ ਵੱਜਣਾ ਕਿਸੇ ਨੂੰ ਕੋਈ ਬਹਾਨਾ ਮੌਤ ਦਾ ਦੇਖਿਆ ਹੋਇਆ ਹਾਂ ਉਸ ਵੇਲੇ ਕੋਈ ਸ਼ਸਤਰ ਲੱਗਣਾ ਉਹ ਵੀ ਆ ਜਾਏਗਾ ਜੇ ਕੋਈ ਸੱਪ ਨੇ ਡੰਗ ਮਾਰਨਾ ਉਹ ਆ ਜਾਏਗਾ ਜੇ ਕੋਈ ਐਕਸੀਡੈਂਟ ਹੈ ਉਹ ਆ ਜਾਏਗਾ ਜੇ ਕੋਈ ਬਿਮਾਰੀ ਹੈ ਤੇ ਉਹ ਆ ਜਾਏਗੀ ਮੌਤ ਦਾ ਬਹਾਨਾ ਵਸਤੂ ਮੈਨੇ ਮੌਤ ਦਾ ਬਹਾਨਾ ਇਹ ਤਿੰਨੇ ਤੋਂ ਇਕੱਠੇ ਹੋਣ ਤੋਂ ਬਿਨਾ ਜੇ ਤਿੰਨੇ ਨਹੀਂ ਇਕੱਠੇ ਹੁੰਦੇ ਨਾ ਯਾਨੀ ਦੇਸ਼ ਕਾਲ ਵਸਤੂ ਜਗ੍ਹਾ ਟਾਈਮ ਬਹਾਨਾ ਇਕੱਠੇ ਨਹੀਂ ਹੁੰਦੇ ਤੇ ਕਾਲ ਤੁਹਾਡੀ ਰੱਖਿਆ ਕਰਦਾ ਸੇਫਟੀ ਕਰਦਾ ਤੇ ਜਦੋਂ ਇਕੱਠੇ ਹੋ ਜਾਂਦੇ ਆ ਉਦੋਂ ਇਹ ਫਿਰ ਕੀਰਤਨ ਸੋਹਲਾ ਪੜ੍ਹ ਦਿੰਦਾ ਸਾਫ਼ ਕਰ ਦਿੰਦਾ ਕੰਮ
ਕਹਿੰਦੇ
ਜਿੰਨਾ ਚਿਰ ਤਿੰਨੇ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਉਨਾ ਚਿਰ ਮਰਦੇ ਨੇ ਉਨਾ ਚਿਰ ਕਈ ਬੰਦੇ ਸਾਰੀ ਸਾਰੀ ਉਮਰ ਜੰਗ ਚ ਰਹੇ ਸਾਰੀ ਉਮਰ ਲੜਾਈਆਂ ਚ ਰਹੇ ਬਾਬਾ ਜੱਸਾ ਸਿੰਘ ਜੀ ਆਲੂਵਾਲ ਜਾਂ ਸਾਰੀ ਉਮਰ ਜੰਗ ਵਿੱਚ ਰਿਹਾ ਉਹ 14-15 ਸਾਲ ਦਾ ਹੋਵੇਗਾ ਜਦੋਂ ਉਹ ਲੜਾਈਆਂ 'ਚ ਵੜਿਆ ਹੋਣਾ ਅੱਬਲ ਤਾਂ ਉਹਦਾ ਜਨਮ ਹੀ ਉਦੋਂ ਹੋਇਆ ਜਦੋਂ ਸਿੱਖ ਲੜਦੇ ਸੀਗੇ 1718 'ਚ ਉਹਦਾ ਜਨਮ ਹੋਇਆ ਅਤੇ 1783 'ਚ ਉਹਦੀ 1765 ਸਾਲ ਉਮਰ ਹੋਈ ਅਤੇ ਬਾਬਾ ਜੱਸਾ ਸਿੰਘ ਦੇ ਸਰੀਰ 'ਤੇ ਇੱਕ ਦਿਨ ਜੀ 22 ਫੱਟ ਲੱਗੇ ਸੀ ਜਦੋਂ ਵੱਡਾ ਘੱਲੂਕਾਰ ਹੋਇਆ ਬਾਕੀ ਲੜਾਈਆਂ 'ਚ ਪਤਾ ਨਹੀਂ ਕਿੰਨੇ ਕੁ ਨੱਕੇ ਸੀ ਪਰ ਉਹਦੀ ਜਿਹੜੀ ਮੌਤ ਹੋਈ ਉਹ ਤਰਬੂਜ ਖਾ ਕੇ ਪਾਣੀ ਪੀ ਲਿਆ ਅਤੇ ਚੜਾਈ ਕਰ ਲਈ ਅਤੇ ਇਸ ਕਰਕੇ ਕਹਿਣ ਦਾ ਮਤਲਬ ਹੈ ਵੀ ਜਿਹੜੀ ਮੌਤ ਹੈ ਨਾ ਉਹ ਕੋਈ ਪਤਾ ਨਹੀਂ ਕਿਹੜੇ ਵੇਲੇ ਇਸ ਤਰ੍ਹਾਂ ਆਉਣੀ ਹੈ ਜੰਗ ਵਿੱਚ ਆਉਣੀ ਹੈ ਅਤੇ ਜੰਗ 'ਚ ਆਉਣੀ ਹੈ ਅਤੇ ਜੇ ਨਹੀਂ ਆਉਣੀ ਤਾਂ ਜਿੰਨਾ ਮਰਜ਼ੀ ਲੜੀ ਜਾਈ ਉਹ ਮੌਤ ਨਹੀਂ
ਜੇਕਰ ਜੁੱਧ ਸਮਾਜ ਜਿੱਤ ਪਰ
ਜੁੱਧ ਦਾ ਸਮਾਂ ਆ ਜਾਵੇ ਉਸ ਵੇਲੇ ਇਹਨਾਂ ਸੋਚੀ ਵੀ ਮੈਂ ਸੁਣਾਇਆ ਬਜ਼ੁਰਗ ਜ਼ਿਆਦਾ ਨੇ ਵੱਧ ਘੱਟ ਗਿਣਤੀ ਨਹੀਂ ਫਿਰ ਤਾਂ ਜੁੱਧ ਜਾਈ ਲੜੀ ਫਿਰ ਮੈਦਾਨ ਜੰਗ ਵਿੱਚ ਇਹਨੇ ਦੇਖਣਾ ਵੀ ਥੋੜ੍ਹਿਆਂ ਦੇ ਦੌੜ ਜਾਈਏ
ਸੰਸਾਰ
ਦਾ ਰਾਜ ਕਰੇਗਾ ਉਹਨੂੰ ਬੜੇ ਪਦਾਰਥ
ਮਿਲਣਗੇ
ਮੇਰੇ ਉਸ ਸੰਗਤ ਨੂੰ ਦੇ ਕੇ ਸਫਲਾ ਕਰੇ ਜੁੜਦਾ ਹੋਇਆ ਸ਼ਹੀਦ ਹੋ ਜਾਵੇ ਕਿਉਂਕਿ ਜੁੜਦੇ ਦੇ ਦੋਵਾਂ ਡੋਲਿਆਂ ਨਾਲ ਲੋਕ ਦੇ ਪ੍ਰਮੁੱਖ ਦੇ ਸੁੱਖ ਨੱਚਦੇ ਜੇ ਜਿੱਤ ਜਾਵੇ ਰਾਜ ਕਰਦਾ ਰਾਜ ਮਿਲ ਜਾ ਕੀ ਕਰੇ ਸਾਧ ਸੰਗਤ ਦੀ ਸੇਵਾ ਕਰੇ ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ 'ਤੇ ਕਿੰਨੀ ਸੇਵਾ ਕੀਤੀ ਗੁਰਦੁਆਰੇ ਬਣਾਏ ਲੰਗਰ ਲਾਏ ਸਾਜ ਉਹ ਜੰਗ ਜਿੱਤੇ ਤਾਂ ਹੀ ਉਹਨੇ ਕੀਤਾ ਅਤੇ ਜੇ ਸ਼ਹੀਦ ਹੋ ਜਾਵੇ ਤਾਂ ਅੱਗੇ ਦਰਗਾਹ ਵਿੱਚ ਗੁਡਾਈਆਂ ਮਿਲ ਗਈਆਂ ਸਨ ਧਰਮੀ ਜੋਧੇ ਦਾ
ਕਲਿਆਣ
ਇਸ ਤਰ੍ਹਾਂ ਭਾਈ ਆਪਣਾ ਕਲਿਆਣ ਕਰ ਲਈ ਭਾਈ ਮੱਲੂ
ਭਾਈ
ਮੱਲੂ ਆਪਣੀ ਆਤਮਾ ਨੂੰ ਸਰੀਰ ਤੋਂ ਵੱਖਰਾ ਸਮਝਦਾ ਸੀ ਤੇ ਜੰਗ ਦੇ ਮੈਦਾਨ 'ਚ ਡਰਦਾ ਨਹੀਂ ਸੀ ਤੇ ਗੁਰੂ ਗੁਰੂ ਜਪਦਾ ਸੇਵਾ ਸਿਮਰਨ ਕਰਦਾ ਸ਼ਸਤਰਧਾਰੀ ਸੂਰਮਾ ਭਾਰੀ ਮਨ ਨੂੰ ਜੀਵਨ ਸਫਲਾ ਕਰ ਗਿਆ ਅੱਗੇ ਹੋਰ ਸਿੱਖਾਂ ਦੇ ਪ੍ਰਸੰਗ ਆਉਣੇ ਆ ਆਪਾਂ ਸਰਵਨ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੇ ਗੋਬਿੰਦ ਹੇ
ਗੋਪਾਲ
ਹੇ ਵਾਹਿਗੁਰੂ ਨਾਮ ਵਾਹਿਗੁਰੂ